ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸਚੜਾ ਪਰਵਦ ਗਾਰੋ ਜਿਨ ਆਪੀ ਨੇ ਆਪ ਸਾਜਿਆ ਸਚੜਾ ਅਲਖ ਅਪਾਰੋ ਦੋਏ ਪੁੜ ਜੋੜ ਵਿਛੋੜਿਆਨ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਨ ਅਹਿਨਿਸ ਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੋਂ ਸਚੜਾ ਦੇਹ ਪਿਆਰੋ ਸਚੜਾ ਸਾਹਿਬ ਸੱਚ ਤੋਂ ਸਚੜਾ ਦੇਹ ਪਿਆਰੋ ਰਹਾਉ ਸੱਚ ਸਰੰਦਾ ਸੱਚਾ ਜਾਣੀਐ ਸਚੜਾ ਪਰਵਦ ਗਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ ਵਡਭਾਗੀ ਹਰ ਸੰਗਤ ਪਾਵੈ ਹੈ ਭਾਗਹੀਨ ਪ੍ਰਮ ਝੂਟਾਂ ਖਾਵੈ ਹੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਪ੍ਰੀਜਾ ਜੀਓ। ਹੋਰ ਵੀ ਵੱਡੇ ਭਾਗ ਹਨ ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਭ ਸਹਿ ਉਪਰ ਗੁਰ ਸ਼ਬਦ ਵਿਚਾਰ ਗੁਰੂ ਸ਼ਬਦ ਦੀ ਵਿਚਾਰ ਸਭ ਤੋਂ ਉੱਤਮ ਦਰਜਾ ਰੱਖਦੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਨ, ਕਿਉਂਕਿ ਸਾਡੇ ਸਿੱਖਾਂ ਦਾ ਗੁਰੂ ਹੀ ਸ਼ਬਦ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦਾ ਜਗ ਬਹੁਰਾਨੰ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਸਮਝ ਲਓ ਸਤਿਗੁਰੂ ਦੇ ਨਾਲ ਹੀ ਬਚਨ ਬਲਾਸ ਕਰ ਰਹੇ ਹਾਂ। ਸੋ ਆਪ ਸੰਗਤਾਂ ਅਲਾਣੀਆਂ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਇਸ ਬਾਣੀ ਦੇ ਪੰਜ ਸ਼ਬਦ ਹਨ। ਦੋ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਆਪ ਸੰਗਤਾਂ ਅੱਗੇ ਤੀਸਰੇ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਨੇ ਰਹਾਉ ਵੀ ਲਿਖਿਆ। ਇੱਕ ਅੰਕ ਤੋਂ ਬਾਅਦ ਇਹ ਰਹਾਉ ਹੈ। ਇਸ ਸ਼ਬਦ ਦੇ 8 ਅੰਕ ਸਤਿਗੁਰੂ ਮਹਾਰਾਜ ਨੇ ਲਿਖੇ ਹਨ। ਰਹਾਉ ਦੀ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਸਚੜਾ ਸਾਹਿਬ ਸੱਚ ਤੋਂ ਸਚੜਾ ਦੇਹ ਪਿਆਰੋ। ਰਹਾਉ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਸਤਿਗੁਰੂ ਆਖ ਰਹੇ ਹਨ ਸਚੜਾ ਸਾਹਿਬ ਸੱਚ ਤੋਂ। ਹੇ ਅਕਾਲ ਪੁਰਖ ਵਾਹਿਗੁਰੂ, तू सच्चा साहिब है, पहला भी ते हुण भी तू सच्चा पातशाह है। सचड़ा देह प्यारो, तू सारे संसार नूं सच्चा ही प्यार दे रहा है, क्योंकि सारा संसार तेरा अपना ही परिवार है। एक पिता एकस की हम बारिक, तू मेरा गुरहाई, तू सच्चा पातशाह है। आद सच जुगाद सच है पी सच, नानक होसी पी सच, तिन्ने कालां दे विच भी सच्चा है। तू मनुखता नूं सच्चा ही प्यार दे रहा है। लो हुण आरंभ तों धन गुरु नानक देव महाराज सच्चे पातशाह उस अकाल पुरख वाहिगुरु परमेश्वर की महिमा ਅਤੇ ਉਸ ਦੀ ਵਡਿਆਈ ਉਸ ਦੀ ਸਿਫਤ ਸਲਾਹ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੋ। ਵਡਹੰਸ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੱਖਣੀ ਇਹ ਸੰਤਾਂ ਦੀ ਚਾਲ ਹੈ। ਉਸ ਜਾਂ ਦੱਖਣੀ ਇਹ ਸੰਤਾਂ ਦੀ ਇੱਕ ਜਾਤੀ ਹੈ। ਜਿਵੇਂ ਗੌੜੀ ਰਾਗ ਦੇ ਵਿੱਚ ਗੌੜੀ ਪੂਰਬੀ ਗੌੜੀ ਚੇਤੀ ਗੌੜੀ ਗੁਆਰੇਰੀ ਸ਼ਬਦ ਆਉਂਦੇ ਹਨ, ਇਸੇ ਤਰ੍ਹਾਂ ਇਹ ਦੱਖਣੀ ਸੰਤਾਂ ਦੀ ਇੱਕ ਜਾਤ ਹੈ। ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਹਨ। ਸੱਚ ਸਰੰਦਾ ਸੱਚਾ ਜਾਣੀਐ, ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਦਾ ਸਿਰ ਰਹਿਣ ਵਾਲਾ ਹੈ ਅਤੇ ਸਰੰਦਾ ਸਿਰਜਣਹਾਰ ਵੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਹਮੇਸ਼ਾ ਲਈ ਰਹਿਣ ਵਾਲੀ ਹੈ ਅਤੇ ਫਿਰ ਉਹ ਸਾਰੇ ਸੰਸਾਰ ਦਾ ਸਿਰਜਣਹਾਰ ਵੀ ਹੈ। ਸੱਚਾ ਜਾਣੀਐ ਬਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸੱਚਾ ਜਾਣਨਾ ਚਾਹੀਦਾ ਹੈ, ਕਿਉਂਕਿ ਹੋਰ ਤੇ ਸਾਰਾ ਸੰਸਾਰ ਹੀ ਝੂਠਾ ਹੈ। ਦ੍ਰਿਸ਼ਟ ਮਾਨ ਹੈ ਸਗਲ ਮਥੀਨਾ, ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹਾਰ। ਸਤਿਗੁਰੂ ਮਹਾਰਾਜ ਨੇ ਇੱਥੋਂ ਤੱਕ ਵੀ ਲਿਖਿਆ ਹੈ, ਅੱਜ ਜਿੰਨੇ ਦੇਵੀ ਦੇਵਤੇ ਹਨ ਪੀਰ ਪੈਗੰਬਰ ਹਨ ਇਹ ਵੀ ਸਾਰੇ ਨਾਸਵੰਤੀ ਹਨ, ਬਿਨ ਹਰ ਨਾਮ ਨਾ ਬਾਚਨ ਪੈ ਹੈ। ਚੌਦਾਂ ਹੈ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕ ਹੈ ਜਾਕਰ ਨਾਮ ਰਟੈ ਹੈ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭ ਹੈ। ਹਾਂ ਉਹ ਸੱਚਾ ਸਿਰਜਣਹਾਰ ਹੀ ਸੱਚਾ ਕਰਕੇ ਜਾਣਨਾ ਚਾਹੀਦਾ, ਸੱਚੜਾ ਪਰਵਤ ਗਾਰੋ, ਤੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਪਰਵਤ ਗਾਰੋ ਪਾਲਣਾ ਕਰਨ ਵਾਲਾ ਹੈ, ਸਾਰੇ ਸੰਸਾਰ ਨੂੰ ਰਚਣ ਵਾਲਾ ਵੀ ਉਹ ਹੈ ਤੇ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਵੀ ਉਹ ਹੈ। ਜਿਨ ਆਪ ਹੀ ਨੇ ਆਪ ਸਾਜਿਆ ਸੱਚੜਾ ਲੱਖ ਪਾਰੋ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਇਹ ਤੇ ਠੀਕ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਸਿਰਜਿਆ ਹੈ, ਪਰ ਉਸਨੂੰ ਸਿਰਜਣ ਵਾਲਾ ਕੌਣ ਹੈ? ਤਾਂ ਹਜ਼ੂਰ ਕਹਿੰਦੀ ਉਸਨੂੰ ਸਿਰਜਣ ਵਾਲਾ ਕੋਈ ਵੀ ਨਹੀਂ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਜਿਨ ਆਪ ਹੀ ਨੇ ਆਪ ਸਾਜਿਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਸਾਜਿਆ ਹੈ, ਇਹਦਾ ਮਤਲਬ ਇਹ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਤੋਂ ਹੀ ਹੈ, ਉਹ ਖੁਦ ਬਾ ਖੁਦ ਹੈ, ਉਸਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਸੱਚੜਾ ਅਲਖ ਅਪਾਰੋ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ ਬੁੱਧੀ ਕਰਕੇ ਅਲਖ ਹੈ ਤੇ ਅਪਾਰੋ ਪਾਰਾਵਾਰ ਤੋਂ ਰਹਿਤ ਹੈ ਦੋਏ ਪੁੜ ਜੋੜ ਵਿਛੋੜਿਆਨ ਗੁਰਬਿਨ ਘੋਰ ਅੰਧਾਰੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਵੇਂ ਸੰਸਾਰ ਦੀ ਸਿਰਜਣਾ ਕੀਤੀ ਤਾਂ ਹਜ਼ੂਰ ਕਹਿੰਦੇ ਨੇ ਪਹਿਲਾਂ ਦੋ ਪੁੜਾਂ ਨੂੰ ਜੋੜ ਕੇ ਭਾਵ ਧਰਤੀ ਤੇ ਅਸਮਾਨ ਇਹਨਾਂ ਦੋਨਾਂ ਪੁੜਾਂ ਨੂੰ ਜੋੜ ਕੇ ਵਿਛੋੜਿਆਨ ਫਿਰ ਇਹਨਾਂ ਨੂੰ ਵਿਛੋੜ ਦਿੱਤਾ ਹੈ ਕਲਗੀਧਰ ਪਾਤਸ਼ਾਹ ਨੇ ਇਸੇ ਸਿਧਾਂਤ ਨੂੰ ਰੂਪਮਾਨ ਕਰਦਿਆਂ ਹੋਇਆਂ ਇਹ ਬਚਨ ਆਖੇ ਹਨ ਜਿਨ ਅੰਡ ਤੇ ਬ੍ਰਹਿਮੰਡ ਕੀਨੇ ਸੋ ਚੌਦਾਂ ਹੈ ਖੰਡ ਪਹਿਲਾਂ ਇੱਕ ਆਂਡਾ ਸੀ ਉਹ ਆਂਡਾ ਜਦੋਂ ਵਾਹਿਗੁਰੂ ਨੇ ਭੰਨਿਆ ਉਹਦੇ ਵਿੱਚੋਂ ਇਹ ਬ੍ਰਹਿਮੰਡ ਪੈਦਾ ਹੋ ਗਿਆ ਜਿਨ ਅੰਡ ਤੇ ਬ੍ਰਹਿਮੰਡ ਕੀਨੇ ਸੋ ਚੌਦਾਂ ਖੰਡ ਫਿਰ ਉਹਦੇ ਚੌਦਾਂ ਹਿੱਸੇ ਬਣਾ ਦਿੱਤੇ ਸੱਤ ਉੱਪਰਲੇ ਲੋਕ ਤੇ ਸੱਤ ਹੇਠਲੇ ਪਾਤਾਲ ਇਉਂ ਦੋਏ ਪੁੜ ਜੋੜ ਵਿਛੋੜਿਆ ਦੋ ਪੁੜਾਂ ਨੂੰ ਜੋੜ ਕੇ ਵਾਹਿਗੁਰੂ ਨੇ ਵਿਛੋੜ ਦਿੱਤਾ ਭਾਵ ਇੱਕ ਆਂਡੇ ਤੋਂ ਬ੍ਰਹਿਮੰਡ ਦੀ ਸਿਰਜਣਾ ਕੀਤੀ ਇੱਕ ਨਹੀਂ ਕਰੋੜਾਂ ਬ੍ਰਹਿਮੰਡ ਖੰਡ ਬਣਾ ਦਿੱਤੇ ਗੁਰਬਿਨ ਕੋਰ ਅੰਧਾਰੋ ਪਰ ਹਜ਼ੂਰ ਕਹਿੰਦੇ ਹੁਣ ਗੁਰੂ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਕੁੱਪ ਹਨੇਰਾ ਹੀ ਛਾਇਆ ਹੋਇਆ ਸੀ ਸੁਰ ਚੰਦ ਸਿਰਜਿਆਨ ਅਹਿਨਸ ਚਲਤ ਵਿਚਾਰੋ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੂਰਜ ਤੇ ਚੰਦ ਰਚ ਦਿੱਤੇ ਸੂਰਜ ਦਿਨ ਦਾ ਦੀਵਾ ਹੈ ਚੰਦਰਮਾ ਰਾਤ ਦਾ ਹੈ ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਸੂਰਜ ਤੇ ਚੰਦਰਮਾ ਦੀ ਸਿਰਜਣਾ ਕੀਤੀ ਅਹਿਨਸ ਫਿਰ ਦਿਨ ਤੇ ਰਾਤ ਵੀ ਬਣਾ ਦਿੱਤੇ ਕਿਉਂਕਿ ਦਿਨ ਰਾਤ ਦਾ ਸੰਬੰਧ ਵੀ ਸੂਰਜ ਤੇ ਚੰਦਰਮਾ ਦੇ ਨਾਲ ਹੀ ਹੈ ਚਲਤ ਵੀ ਚਾਰੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਇਸ ਗੱਲ ਦੀ ਵਿਚਾਰ ਕਰ ਲਓ ਚਲਤ ਇੱਕ ਵਾਹਿਗੁਰੂ ਪਰਮੇਸ਼ਰ ਦਾ ਅਸਚਰਜ ਤਮਾਸ਼ਾ ਹੈ ਚਲਤ ਦਾ ਅਰਥ ਚਰਿੱਤਰ ਤਮਾਸ਼ਾ ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜਾਂ ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਸੁਰ ਚੰਦ ਸਿਰਜਨ ਅਹਿਨਸ ਚਲਤ ਵਿਚਾਰੋ ਬਈ ਉਸ ਵਾਹਿਗੁਰੂ ਪਰਮੇਸ਼ਰ ਨੇ ਸੂਰਜ ਤੇ ਚੰਦਰਮਾ ਰਚ ਦਿੱਤੇ ਤੇ ਸਤਿਗੁਰੂ ਕਹਿੰਦੇ ਨੇ ਇਸ ਗੱਲ ਦੀ ਵਿਚਾਰ ਕਰੋ ਅਹਿਨਸ ਚਲਤ ਇਹ ਦਿਨ ਰਾਤ ਹੀ ਚੱਲਦੇ ਰਹਿੰਦੇ ਨੇ ਜਿਵੇਂ ਕਿ ਸ੍ਰੀ ਆਸਾ ਜੀ ਦੀ ਵਾਰ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਹੀ ਇਹ ਸੰਕੇਤ ਬਖਸ਼ਿਸ਼ ਕੀਤਾ ਹੈ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹੋ ਕਰੋੜੀ ਚਲਤ ਨਾ ਅੰਤ ਇਹ ਸੂਰਜ ਤੇ ਚੰਦਰਮਾ ਇਹ ਕਿਸੇ ਧੁਰੇ ਦੇ ਆਲੇ ਦੁਆਲੇ ਚੱਕਰ ਕੱਟ ਰਹੇ ਨੇ ਠੀਕ ਹੈ ਪਹਿਲੇ ਪਹਿਰ ਜਦੋਂ ਸਾਇੰਸ ਨੇ ਖੋਜ ਕੀਤੀ ਤਾਂ ਉਹਨਾਂ ਇਹ ਗੱਲ ਆਖੀ ਸੂਰਜ ਨਹੀਂ ਘੁੰਮਦਾ ਧਰਤੀ ਉਹਦੇ ਆਲੇ ਦੁਆਲੇ ਘੁੰਮ ਰਹੀ ਹੈ ਪਰ ਹੁਣ ਅੱਗੇ ਹੋਰ ਡੂੰਘੀ ਖੋਜ ਹੋਈ ਹੈ ਔਰ ਉਹਦੇ ਵਿੱਚ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਸੂਰਜ ਵੀ ਘੁੰਮ ਰਿਹਾ ਹੈ ਇਸੇ ਲਈ ਸਤਿਗੁਰੂ ਦੀ ਬਾਣੀ ਜੋ ਆਖ ਰਹੀ ਹੈ ਉਹ ਸੱਚ ਹੈ ਅਹਿਨਸ ਚਲਤ ਵਿਚਾਰੋ ਇਹ ਦਿਨ ਰਾਤ ਸੂਰਜ ਤੇ ਚੰਦਰਮਾ ਚਲਦੇ ਹੀ ਚਲਦੇ ਰਹਿੰਦੇ ਨੇ ਕਦੇ ਰੁਕਦੇ ਨਹੀਂ ਇੱਕ ਪਾਸੇ ਸੂਰਜ ਚੜ੍ਹਦਾ ਦੂਸਰੇ ਪਾਸੇ ਛਿਪ ਜਾਂਦਾ ਪਰ ਇਹ ਚਲਦੇ ਹੀ ਰਹਿੰਦੇ ਨੇ ਸੱਚੜਾ ਸਾਹਿਬ ਸੱਚ ਤੋਂ ਸੱਚੜਾ ਦੇਹ ਪਿਆਰੋ ਰਹਾਓ ਇਹ ਸਿਧਾਂਤ ਰੂਪ ਪੰਕਤੀ ਹੈ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖ ਰਹੇ ਨੇ ਸੱਚੜਾ ਸਾਹਿਬ ਸੱਚ ਤੂੰ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸੱਚਾ ਸਾਹਿਬ ਸੱਚਾ ਮਾਲਕ ਹੈ ਪਹਿਲਾਂ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਸੱਚੜਾ ਦੇਹ ਪਿਆਰੋ ਤੂੰ ਆਪ ਹੀ ਸਾਰੀ ਮਨੁੱਖਤਾ ਨੂੰ ਸਾਰੇ ਸੰਸਾਰ ਨੂੰ ਸੱਚਾ ਹੀ ਪਿਆਰ ਦੇ ਰਿਹਾ ਹੈ ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਤੁਦ ਸਿਰਜੀ ਮੇਦਨੀ ਦੁੱਖ ਸੁੱਖ ਦੇਵਨ ਹਾਰੋ ਹੇ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤੁਸਾਂ ਸੂਰਜ ਤੇ ਚੰਦਰਮਾ ਬਣਾ ਦਿੱਤੇ ਉਸ ਤੋਂ ਅੱਗੇ ਦੂਸਰੇ ਨੰਬਰ ਤੇ ਤੁਦ ਸਿਰਜੀ ਮੇਦਨੀ ਮੇਦਨੀ ਦਾ ਅਰਥ ਹੈ ਧਰਤੀ ਫਿਰ ਤੁਸਾਂ ਆ ਧਰਤੀ ਦੀ ਰਚਨਾ ਕੀਤੀ ਕਾਹਦੇ ਲਈ ਦੁੱਖ ਸੁੱਖ ਦੇਵਣ ਹਾਰੋ। ਇਹ ਜੀਵ ਜੋ ਵੀ ਕਰਮ ਕਰਦੇ ਹਨ ਤੇ ਉਹਨਾਂ ਦਾ ਫਲ ਦੇਣ ਦੇ ਵਾਸਤੇ, ਔਰ ਉਹਨਾਂ ਦਾ ਫਲ ਕੀ ਹੈ? ਦੁੱਖ ਤੇ ਸੁੱਖ। ਇਹ ਦੁੱਖ ਤੇ ਸੁੱਖ ਦੇਣ ਵਾਸਤੇ ਤੁਸਾਂ ਇਹ ਧਰਤੀ ਪੈਦਾ ਕਰ ਦਿੱਤੀ, ਕਿਉਂਕਿ ਜੀਵ ਇਸ ਧਰਤੀ ਤੇ ਆ ਕੇ ਹੀ ਕਰਮ ਕਰਦੇ ਹਨ, ਇੱਥੇ ਹੀ ਉਹਨਾਂ ਦਾ ਫਲ ਭੋਗਦੇ ਹਨ। ਨਾਰੀ ਪੁਰਖ ਸਿਰਜਿਐ ਬਿਖ ਮਾਇਆ ਮੋਹ ਪਿਆਰੋ। ਹੇ ਵਾਹਿਗੁਰੂ ਜੀ, ਤੁਸਾਂ ਨਾਰੀ, ਇਸਤਰੀ ਤੇ ਪੁਰਖ ਵੀ ਰਚ ਦਿੱਤੇ, ਭਾਵ ਦੋ ਕਿਸਮ ਦਾ ਸੰਸਾਰ, ਨਰ ਤੇ ਮਾਦਾ, ਇਹ ਤੁਸਾਂ ਬਣਾ ਦਿੱਤਾ। ਬਿਖ ਮਾਇਆ ਮੋਹ ਪਿਆਰੋ, ਫਿਰ ਜਿਹੜੀ ਬਿਖ ਦਾ ਅਰਥ ਹੈ ਜ਼ਹਿਰ, ਇਹ ਜਿਹੜੀ ਮਾਇਆ ਹੈ, ਇਹ ਇੱਕ ਜ਼ਹਿਰ ਹੈ, ਇਹ ਵੀ ਤੁਸਾਂ ਪੈਦਾ ਕੀਤੀ। ਮਾਇਆ ਦੇ ਦੋ ਰੂਪ ਨੇ, ਜੜ ਤੇ ਚੇਤਨ। ਜੜ ਮਾਇਆ ਹੈ, ਜਿਵੇਂ ਸੋਨਾ ਚਾਂਦੀ ਮਾਇਆ, ਇਹ ਸਭ ਜੜ ਮਾਇਆ ਵਿੱਚ ਆਉਂਦੀਆਂ ਨੇ। ਅਤੇ ਚੇਤਨ ਮਾਇਆ ਦੇ ਵਿੱਚ ਜਿਤਨੇ ਸਰੀਰ ਨੇ, ਜਿਤਨੇ ਸਾਡੇ ਪਰਿਵਾਰ ਦੇ ਮੈਂਬਰ ਹਨ, ਸਾਰਿਆਂ ਨੂੰ ਚੇਤਨ ਮਾਇਆ ਦੇ ਵਿੱਚ ਹੀ ਸ਼ਾਮਲ ਕੀਤਾ ਜਾ ਸਕਦਾ ਹੈ। ਲਓ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿੱਥੇ ਇਸਤਰੀ ਤੇ ਪੁਰਖ ਦੇ ਵੱਖੋ ਵੱਖਰੇ ਵਜੂਦ ਬਣਾਏ, ਔਰ ਉੱਥੇ ਨਾਲ ਮਾਇਆ ਦੀ ਜ਼ਹਿਰ ਵੀ ਪੈਦਾ ਕੀਤੀ। ਇੱਥੇ ਹੀ ਬਸਨੀ ਮੋਹ ਪਿਆਰੋ, ਮਾਇਆ ਦਾ ਮੋਹ ਵੀ ਤੇ ਇਸਤਰੀ ਪੁਰਖਾਂ ਦਾ ਪਿਆਰ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਸਿਰਜ ਦਿੱਤਾ। ਖਾਣੀ ਬਾਣੀ ਤੇਰੀਆ ਦੇਹ ਜੀਆਂ ਆਧਾਰੋ। ਹੇ ਵਾਹਿਗੁਰੂ ਜੀ, ਚਾਰ ਖਾਣੀਆਂ ਤੇ ਚਾਰ ਬਾਣੀਆਂ ਵੀ ਤੁਹਾਡੀਆਂ ਹੀ ਰਚੀਆਂ ਹੋਈਆਂ ਹਨ। ਚਾਰ ਖਾਣੀਆਂ ਕਿਹੜੀਆਂ ਨੇ? ਅੰਡਜ, ਜੀਰਜ, ਸੇਤਜ, ਉਤਪੁਜ, ਇਹ ਚਾਰ ਖਾਣੀਆਂ ਨੇ। ਚਾਰ ਬਾਣੀਆਂ ਨੇ, ਪਰਾ ਪਸੰਤੀ ਮਧਮਾ ਬੈਖਰੀ, ਇਹ ਸਭ ਤੁਸਾਂ ਹੀ ਪੈਦਾ ਕੀਤੀਆਂ ਹਨ। ਦੇਹ ਜੀਆਂ ਆਧਾਰੋ, ਤੇ ਸਾਰੇ ਜੀਵਾਂ ਨੂੰ ਆਸਰਾ ਵੀ ਤੁਸਾਂ ਹੀ ਦਿੱਤਾ ਹੈ। ਕੁਦਰਤ ਤਖ਼ਤ ਰਚਾਇਆ ਸੱਚ ਨ ਬੇੜਨ ਹਾਰੋ। ਹੇ ਵਾਹਿਗੁਰੂ ਜੀ, ਤੁਸੀਂ ਇਹ ਕੁਦਰਤ ਦਾ ਸੰਘਾਸਨ ਵੀ ਆਪ ਹੀ ਰਚਿਆ ਹੈ, ਕਿਉਂਕਿ ਕੁਦਰਤ ਕਰਕੇ ਵਸਿਆ ਸੋਈ। ਇਸ ਕੁਦਰਤ ਦੀ ਸਿਰਜਣਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਵਸ ਰਿਹਾ ਹੈ। ਇਉਂ ਇਹ ਕੁਦਰਤ ਦਾ ਤਖ਼ਤ ਵੀ ਤੁਸਾਂ ਆਪ ਹੀ ਰਚਿਆ ਹੈ। ਸੱਚ ਨਿਬੇੜਨ ਹਾਰੋ, ਤੇ ਤੁਸੀਂ ਮਹਾਰਾਜ ਆਪ ਸੱਚ ਤੇ ਹੀ ਨਿਬੇੜਾ ਕਰਨ ਵਾਲੇ, ਤੁਸੀਂ ਸੱਚੇ ਨਿਆਂਕਾਰ ਹੋ, ਤੁਸੀਂ ਪਾਤਸ਼ਾਹ ਹੋ ਜੋ ਸੱਚ ਦਾ ਨਿਬੇੜਾ ਕਰਨ ਵਾਲੇ ਹੋ। ਕਿਉਂਕਿ ਪਰਮੇਸ਼ਰ ਦੇ ਘਰ ਦੇ ਵਿੱਚ ਕਦੇ ਕੋਈ ਝੂਠਾ ਨਿਆਂ ਨਹੀਂ ਹੁੰਦਾ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਸੱਚ ਹੀ ਸੱਚ ਦਾ ਨਿਬੇੜਾ ਹੁੰਦਾ। ਉੱਥੇ ਦੁੱਧ ਤੇ ਪਾਣੀ ਨੂੰ ਵੱਖੋ ਵੱਖਰਾ ਛਾਣਿਆ ਜਾਂਦਾ। ਅਥਵਾ ਕੁਦਰਤ ਤਖ਼ਤ ਰਚਾਇਆ, ਹੈ ਵਾਹਿਗੁਰੂ ਜੀ, ਤੁਸਾਂ ਕੁਦਰਤ ਦੁਆਰਾ ਆਪਣਾ ਦਰਗਾਹੀ ਤਖ਼ਤ ਵੀ ਬਣਾਇਆ ਹੈ। ਸੱਚ ਨਿਬੇੜਨ ਹਾਰੋ, ਜਦੋਂ ਜੀਵ ਮਰ ਕੇ ਅੱਗੇ ਪ੍ਰਲੋਕ ਵੇ ਜਾਂਦੇ ਨੇ, ਤੇ ਤੁਸੀਂ ਉਸ ਦਰਗਾਹੀ ਸਿੰਘਾਸਨ ਤੇ ਬੈਠ ਕੇ, ਤੇ ਤੁਸੀਂ ਸੱਚਾ ਹੀ ਨਿਆਂ ਕਰਨ ਵਾਲੇ ਹੋ, ਪਾਪ ਜੀਵਾਂ ਨੂੰ ਕਰਮ ਅਨੁਸਾਰ ਫਲ ਦਿੰਦੇ ਹੋ। ਆਵਾ ਗਵਨ ਸਿਰਜਿਆ ਤੂੰ ਥਿਰ ਕਰਨੈ ਹਾਰੋ। ਹੇ ਵਾਹਿਗੁਰੂ ਜੀ, ਤੁਸੀਂ ਇਹ ਆਵਾ ਗਵਨ, ਆਉਣਾ ਤੇ ਜਾਣਾ, ਇਹ ਵੀ ਤੁਸਾਂ ਹੀ ਬਣਾਇਆ ਹੈ। ਤੂੰ ਥਿਰ ਕਰਨੈ ਹਾਰੋ, ਤੇ ਹੇ ਵਾਹਿਗੁਰੂ ਜੀ, ਇਸ ਆਵਾ ਗਵਨ ਤੋਂ ਹਮੇਸ਼ਾ ਲਈ ਸਿਰ ਕਰਨ ਵਾਲਾ ਵੀ ਤੂੰ ਹੀ ਹੈ। ਜੀਵਾਂ ਲਈ ਆਉਣਾ ਜਾਣਾ, ਜੰਮਣਾ ਮਰਨਾ ਵੀ ਤੁਸਾਂ ਬਣਾਇਆ ਹੈ, ਪਰ ਇਸ ਜੰਮਣ ਮਰਨ ਤੋਂ ਮੁਕਤ ਕਰਨ ਵਾਲਾ ਵੀ ਤੂੰ ਹੀ ਹੈ। ਜੰਮਣ ਮਰਨਾ ਆਏ ਗਿਆ ਬਦਕ ਜੀਓ ਬੇਕਾਰੋ। ਲੋ, ਹਜ਼ੂਰ ਕਹਿੰਦੇ ਨੇ ਵੀ ਇਹ ਜੀਵ ਜੰਮਣ ਮਰਨ ਦੇ ਵਿੱਚ ਕਿਉਂ ਆ ਗਿਆ? ਇਹਦਾ ਕਾਰਨ ਹੈ ਬਦਕ ਜੀਓ ਬੇਕਾਰੋ, ਇਹ ਜੀਵ ਵਿਕਾਰਾਂ ਦੇ ਵਿੱਚ ਬੱਝ ਗਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਵਿਕਾਰ ਨੇ। ਇਹਨਾਂ ਵਿਕਾਰਾਂ ਦੇ ਵਿੱਚ ਜੀਵ ਬੱਝ ਗਿਆ, ਇਹਨਾਂ ਵਿਕਾਰਾਂ ਦੇ ਅਧੀਨ ਹੋ ਗਿਆ, ਇਸੇ ਲਈ ਜੰਮਣ ਮਰਨਾ ਆਏ ਗਿਆ। ਇਹਦੇ ਉੱਤੇ ਜੰਮਣਾ ਮਰਨਾ ਆ ਗਿਆ, ਭਾਵ ਇਹ ਜੀਵ ਵਿਕਾਰਾਂ ਦੇ ਵਿੱਚ ਫਸ ਕੇ ਜੰਮਣ ਮਰਨ ਦੇ ਚੱਕਰ ਵਿੱਚ ਪੈ ਗਿਆ। ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ। ਭੂਡੜੈ ਦਾ ਅਰਥ ਹੈ ਭੈੜੇ ਨੇ, ਇਸ ਭੈੜੇ ਜੀਵ ਨੇ ਨਾਮ ਨੂੰ ਵਿਸਾਰ ਦਿੱਤਾ। ਜਿਵੇਂ ਆਪਾਂ ਆਮ ਸਾਡੀ ਪੰਜਾਬੀ ਬੋਲੀ ਦੇ ਵਿੱਚ ਵੀ ਕਹਿੰਦੇ ਕਿੰਨਾ ਭੈੜਾ, ਕਿੰਨਾ ਮਾੜਾ, ਮਾੜਾ ਜਾਂ ਭੈੜਾ ਸ਼ਬਦ ਕਿਸੇ ਪੱਧਰ ਪੁਰਸ਼ ਲਈ ਵਰਤੇ ਜਾਂਦੇ ਹਨ। ਭੂਡੜੈ ਨਾਮ ਵਿਸਾਰਿਆ, ਇਸ ਭੈੜੇ ਪੱਧਰ ਜੀਵ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ। ਬੂਡੜੈ ਕਿਆ ਤਿਸ ਚਾਰੋ, ਹੁਣ ਇਹ ਡੁੱਬਣ ਜੋਗਾ ਹੀ ਰਹਿ ਗਿਆ, ਹੁਣ ਦੱਸੋ ਇਹਦਾ ਕੀ ਚਾਰਾ ਚੱਲ ਸਕਦਾ। ਕਿਉਂਕਿ ਵਾਹਿਗੁਰੂ ਦਾ ਨਾਮ ਜਹਾਜ਼ ਹੈ, ਹੁਣ ਉਹ ਨਾਮ ਤੇ ਜਪ ਨਹੀਂ ਰਿਹਾ, ਹੁਣ ਫਿਰ ਡੁੱਬਣ ਜੋਗਾ ਹੀ ਰਹਿ ਗਿਆ ਨਾ, ਹੁਣ ਦੱਸੋ ਇਹਦਾ ਕੀ ਚਾਰਾ ਚੱਲ ਸਕਦਾ। ਨਾਮ ਜਪਣ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਗੁਣ ਛੋੜ ਬਿਖ ਲੱਦਿਆ, ਅਵਗੁਣ ਕਾ ਵਣਜਾਰੋ। ਹਜ਼ੂਰ ਫਰਮਾਉਂਦੇ ਨੇ ਇਸ ਜੀਵ ਨੇ ਚੰਗੇ ਗੁਣ ਛੱਡ ਕੇ, ਦੈਵੀ ਗੁਣ ਛੱਡ ਕੇ ਬਿਖ ਲੱਦਿਆ, ਜ਼ਹਿਰ ਨੂੰ ਲੱਦਿਆ ਹੈ। ਉਹ ਜ਼ਹਿਰ ਕੀ ਹੈ? ਮਾਇਆ। ਉਹ ਜ਼ਹਿਰ ਕੀ ਹੈ? ਵਿਸ਼ੇ। ਉਹ ਜ਼ਹਿਰ ਕੀ ਹੈ? ਨਸ਼ੇ। ਇਸ ਜੀਵ ਨੇ ਦੈਵੀ ਗੁਣਾਂ ਨੂੰ ਛੱਡ ਕੇ ਜ਼ਹਿਰ ਨੂੰ ਲੱਦਿਆ। ਅਵਗੁਣ ਕਾ ਵਣਜਾਰੋ, ਇਹ ਜੀਵ ਔਗੁਣਾਂ ਦਾ ਵਪਾਰੀ ਬਣ ਗਿਆ, ਚੰਗੇ ਗੁਣ ਹੀ ਇਸ ਨੇ ਧਾਰਨ ਕੀਤੇ। ਹਾਲਾਂਕਿ ਸਤਿਗੁਰੂ ਦਾ ਇਹ ਉਪਦੇਸ਼ ਹੈ, ਸਾਂਝ ਕਰੀਜਾ ਗੁਣ ਹੈ ਕੇਰੀ ਛੋਟ ਅਵਗਣ ਚੱਲੀਏ, ਵੀ ਸਾਨੂੰ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਪਰ ਅਸੀਂ ਗੁਣਾਂ ਦੀ ਸਾਂਝ ਨਹੀਂ ਕਰਦੇ, ਬਲਕਿ ਔਗੁਣਾਂ ਦੇ ਵਣਜਾਰੇ ਵਪਾਰੀ ਬਣੇ ਹੋਏ ਹਾਂ। ਚੋਰਾਂ ਦੀ, ਸ਼ਰਾਬੀਆਂ ਦੀ, ਹੋਰ ਡਾਕੂਆਂ ਦੀ ਸੰਗਤ ਕਰਕੇ ਅਸੀਂ ਉਹਨਾਂ ਵਰਗੇ ਬਣ ਜਾਂਦੇ ਹਾਂ, ਪਰ ਚੰਗੇ ਗੁਣ ਧਾਰਨ ਕਰਕੇ ਸਤ ਸੰਤੋਖ ਆਦਿਕ ਆਪਣੇ ਜੀਵਨ ਨੂੰ ਸਫਲ ਨਹੀਂ ਕਰ ਸਕਦੇ। ਸਦੜੇ ਆਏ ਤਿੰਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਲੋ, ਹਜ਼ੂਰ ਕਹਿੰਦੇ ਨੇ ਉਹ ਸੱਚੇ ਕਰਤਾਰ ਦੇ ਹੁਕਮ ਅਨੁਸਾਰ, ਉਹ ਸੱਚੇ ਸਿਰਜਣਹਾਰ ਦੇ ਹੁਕਮ ਅਨੁਸਾਰ ਸਦੜੇ ਆਏ ਤਿੰਨਾ ਜਾਨੀਆਂ, ਵੀ ਉਹਨਾਂ ਜਾਨੀਆਂ ਨੂੰ, ਜਾਨੀ ਇੱਥੇ ਜੀਵਾਂ ਦਾ ਵਾਚਕ ਹੈ, ਵੀ ਉਹਨਾਂ ਪੁਰਖਾਂ ਨੂੰ ਸਦੜੇ ਆ ਗਏ, ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਉਹਨਾਂ ਨੂੰ ਫੁਰਮਾਨ ਆ ਗਏ, ਲਿਖਤੀ ਫੁਰਮਾਨ ਆ ਗਏ। ਨਾਰੀ ਪੁਰਖ ਵਿਛੁੰਨਿਆ, ਵਿਛੜਿਆ ਮੇਲਣ ਹਾਰੋ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਵੱਲੋਂ ਸੱਦੇ ਆਏ, ਨਾਰੀ ਪੁਰਖ ਵਿਛੁੰਨਿਆ, ਨਾਰੀ ਇਸਤਰੀ ਤੇ ਪੁਰਖਾਂ ਦਾ ਵਿਛੋੜਾ ਪੈ ਗਿਆ। ਕਿਉਂਕਿ ਜਦੋਂ ਇੱਕ ਮਰ ਜਾਂਦਾ ਹੈ ਤੇ ਦੂਸਰੇ ਨੂੰ ਵਿਛੋੜਾ ਲੱਗ ਹੀ ਜਾਂਦਾ ਹੈ। ਇਉਂ ਜਦੋਂ ਉਸ ਸੱਚੇ ਕਰਤਾਰ ਦਾ ਹੁਕਮ ਆਇਆ, ਹੁਕਮ ਦੇ ਵਿੱਚ ਸੱਦੇ ਆ ਗਏ, ਫਿਰ ਇਸਤਰੀ ਪੁਰਖਾਂ ਦਾ ਵਿਛੋੜਾ ਪੈ ਗਿਆ। ਵਿਛੜਿਆ ਮੇਲਣ ਹਾਰੋ, ਲੋ ਹਜ਼ੂਰ ਕਹਿੰਦੇ ਨੇ ਵਿਛੜਿਆ ਨੂੰ ਮੇਲਣ ਵਾਲਾ ਵੀ ਉਹੀ ਸੀ, ਭਾਵ ਪਹਿਲਾਂ ਸਾਰੇ ਪਰਿਵਾਰਾਂ ਨੂੰ, ਰਿਸ਼ਤਿਆਂ ਨੂੰ ਜੋੜਨ ਵਾਲਾ ਵੀ ਉਹੀ ਸੀ, ਸੰਯੋਗ ਵਿਯੋਗ ਤੁਰੋਂ ਹੀ ਹੋਇਆ, ਸੰਯੋਗ ਤੇ ਵਿਯੋਗ ਤੁਰ ਤੋਂ ਹੀ ਲਿਖੇ ਹੁੰਦੇ ਨੇ। ਉਸੇ ਵਾਹਿਗੁਰੂ ਨੇ ਪਹਿਲਾਂ ਸੰਯੋਗ ਕਰਕੇ ਸਾਨੂੰ ਮਿਲਾਇਆ ਤੇ ਫਿਰ ਉਸੇ ਨੇ ਸਾਡਾ ਵਿਛੋੜਾ ਪਾ ਦਿੱਤਾ। ਰੂਪ ਨਾ ਜਾਣੈ ਸੋਹਣੀਆਂ, ਹੁਕਮ ਬੱਧੀ ਸਿਰ ਕਰੋ। ਲੋ ਹਜ਼ੂਰ ਕਹਿੰਦੇ ਨੇ ਜਿਹੜੀ ਮੌਤ ਹੈ, ਰੂਪ ਨਾ ਜਾਣੈ, ਉਹ ਰੂਪ ਦੀ ਵੀ ਕਦਰੋ ਕੀਮਤ ਨੂੰ ਨਹੀਂ ਜਾਣਦੀ। ਸੋਹਣੀ ਹੈ, ਬਈ ਇਹ ਜੀਵ ਬੜਾ ਸੋਹਣਾ ਹੈ, ਇਹਦੀ ਸ਼ਕਲ ਬੜੀ ਸੋਹਣੀ ਹੈ, ਫਲਾਨੇ ਦੀ ਕੋਝੀ ਹੈ। ਹੁਕਮ ਬੱਧੀ ਸਿਰ ਕਰੋ, ਕਿਉਂਕਿ ਉਸ ਦੇ ਹੁਕਮ ਉੱਤੇ, ਉਸ ਵਾਹਿਗੁਰੂ ਦੇ ਹੁਕਮ ਅਨੁਸਾਰ ਉਹਦੇ ਸਿਰ ਉੱਤੇ ਬਸ ਇੱਥੋਂ ਜੀਵਾਂ ਨੂੰ ਮਾਰ ਕੇ ਲਿਜਾਣ ਦੀ ਕਾਰੋ ਦਾ ਅਰਥ ਵੀ ਕਿਰਿਆ, ਇਹ ਕਿਰਤ ਬੱਝੀ ਹੋਈ ਹੈ, ਭਾਵ ਉਹਦੀ ਇਹ ਡਿਊਟੀ ਲੱਗੀ ਹੋਈ ਹੈ। ਚਾਹੇ ਕੋਈ ਸੋਹਣਾ ਹੈ, ਚਾਹੇ ਕਸੋਹਣਾ ਹੈ, ਚਾਹੇ ਕੋਈ ਖੂਬਸੂਰਤ ਹੈ, ਚਾਹੇ ਕੋਈ ਬਦਸੂਰਤ ਹੈ, ਉਹਨੂੰ ਕਿਸੇ ਗੱਲ ਦੀ ਪਰਵਾਹ ਨਹੀਂ, ਉਹਦੇ ਲਈ ਕੋਈ ਫਰਕ ਨਹੀਂ। ਰੂਪ ਨਾ ਜਾਣੈ ਸੋਹਣੀਆ, ਮੌਤ ਕਿਸੇ ਦਾ ਸੋਹਣਾ ਰੂਪ ਵੀ ਨਹੀਂ ਦੇਖਦੀ ਤੇ ਕਿਸੇ ਦੀ ਬਦਸੂਰਤੀ ਵੀ ਨਹੀਂ ਤੱਕਦੀ। ਉਹ ਤੇ ਵਾਹਿਗੁਰੂ ਦੇ ਹੁਕਮ ਅਨੁਸਾਰ ਉਹਦੇ ਸਿਰ ਉੱਤੇ ਜੀਵਾਂ ਨੂੰ ਮਾਰ ਕੇ ਲਿਜਾਣ ਦੀ ਕਾਰ ਬੱਝੀ ਹੋਈ ਹੈ, ਬਸ ਉਸੇ ਦੇ ਵਿੱਚ ਹੀ ਉਹ ਤਤਪਰ ਹੈ। ਬਾਲਕ ਬਿਰਦ ਨਾ ਜਾਣਨੀ, ਤੋੜਨ ਹੇਤ ਪਿਆਰੋ। ਲੋ ਹਜ਼ੂਰ ਕਹਿੰਦੇ ਨੇ ਮੌਤ ਇਹ ਹਾਲੇ ਬੱਚਾ ਹੈ, ਇਹ ਬੁੱਢਾ ਹੈ, ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਕਰਦੀ। ਕਈ ਵਾਰੀ ਬੱਚਿਆਂ ਨੂੰ ਵੀ ਮੌਤ ਲੈ ਜਾਂਦੀ ਹੈ ਤੇ ਬਿਰ ਤਾਂ ਨਦੀ ਕਿਨਾਰੇ ਰੁਖੜੇ ਨੇ, ਉਹਨਾਂ ਨੂੰ ਤੇ ਉਸਨੇ ਲਿਜਾਣਾ ਹੀ ਲਿਜਾਣਾ ਹੈ। ਜਿਵੇਂ ਕੋਈ ਜ਼ਿਮੀਂਦਾਰ ਪੱਕੀ ਖੇਤੀ ਨੂੰ ਤੇ ਵੱਢਦਾ ਹੀ ਵੱਢਦਾ, ਪਰ ਉਹਦੀ ਮਰਜ਼ੀ ਹੈ ਚਾਹੇ ਕੱਚੀ ਵੱਢ ਲਵੇ। ਹਰੀ ਨਾਹੀ ਨੇ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਸਤਿਗੁਰੂ ਦੇ ਬਚਨ ਨੇ ਨਹਿ ਬਾਰਕ ਨਹਿ ਜੋਬਨਾ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੁਝੀਏ ਜੋ ਆਏ ਪਰੈ ਜਮ ਫੰਦ। ਉਹ ਕੋਈ ਪਤਾ ਨਹੀਂ ਕਦੋਂ ਕਾਲ ਆ ਜਾਂਦਾ ਹੈ, ਇਹ ਮੌਤ ਬੱਚੇ ਤੇ ਬੁੱਢੇ ਨੂੰ ਵੀ ਨਹੀਂ ਸਮਝਦੀ ਕੁਛ। ਤੋੜਨ ਹੇਤ ਪਿਆਰੋ, ਬਸ ਉਹਦਾ ਤੇ ਕੋਈ ਕੰਮ ਹੈ, ਜਿਹੜਾ ਇੱਕ ਦੂਸਰੇ ਦੇ ਨਾਲ ਮੋਹ ਪਿਆਰ ਹੋਇਆ ਉਹਨੂੰ ਤੋੜਨਾ ਹੈ ਉਸਨੇ। ਜਦੋਂ ਮੌਤ ਆਉਂਦੀ ਹੈ, ਚਾਹੇ ਕੋਈ ਬੱਚਾ ਹੈ ਚਾਹੇ ਬੁੱਢਾ ਹੈ, ਇੱਕ ਦੂਸਰੇ ਦੇ ਨਾਲ ਸਾਡਾ ਪਿਆਰ ਬਣਿਆ ਹੋਇਆ, ਬਸ ਉਹਦਾ ਤੇ ਪਿਆਰ ਤੋੜਨ ਦੇ ਨਾਲ ਹੀ ਹਿੱਤ ਹੈ। ਇਹ ਐਸੀ ਮੌਤ ਜ਼ਾਲਮ ਹੈ। ਨੌਂਦਰ ਠਾਕੀ ਹੁਕਮ ਸੱਚਾ ਹੰਸ ਗਿਆ ਗਹਿ ਨਾਰੇ। ਲੋ ਹਜ਼ੂਰ ਕਹਿੰਦੇ ਨੇ ਜਦੋਂ ਮੌਤ ਆਉਂਦੀ ਉਸ ਵੇਲੇ ਕੀ ਹੁੰਦਾ ਹੈ? ਨੌਂਦਰ ਠਾਕੀ ਹੁਕਮ ਸੱਚਾ, ਉਹ ਸੱਚੇ ਵਾਹਿਗੁਰੂ ਦੇ ਹੁਕਮ ਅਨੁਸਾਰ ਉਸਨੇ ਆ ਕੇ ਸਾਡੇ ਸਰੀਰ ਦੇ ਜਿਹੜੇ ਨੌ ਦਰ ਸਨ, ਨੌ ਗੋਲਕਾਂ ਸਨ, ਉਹਨਾਂ ਨੂੰ ਬੰਦ ਕਰ ਦਿੱਤਾ। ਸਾਡੇ ਸਰੀਰ ਦੇ ਨੌ ਸੁਰਾਖ ਨੇ, ਜਿਵੇਂ ਦੋ ਅੱਖਾਂ ਨੇ, ਦੋ ਕੰਨ ਨੇ, ਦੋ ਨਾਸਕਾਂ ਨੇ ਅਤੇ ਸਾਡਾ ਮੂੰਹ ਹੈ, ਅਤੇ ਇਸੇ ਤਰ੍ਹਾਂ ਉਪਸਥ ਇੰਦਰੀਆ ਅਤੇ ਗੁਦਾ, ਇਹ ਨੌ ਦਰਵਾਜ਼ੇ ਉਸਨੇ ਬੰਦ ਕਰ ਦਿੱਤੇ। ਹੰਸ ਗਿਆ ਗਏ ਨਾਰੇ, ਤੇ ਜਦੋਂ ਸਾਡੇ ਸਰੀਰ ਦੇ ਨੌਵੇਂ ਦਰਵਾਜ਼ੇ ਮੌਤ ਨੇ ਬੰਦ ਕਰ ਦਿੱਤੇ, ਫਿਰ ਇਹਦੇ ਵਿੱਚੋਂ ਹੰਸ ਜਿਹੜਾ ਪਾਵਰ ਸੀ ਜੀਵਾਤਮਾ, ਉਹ ਆਕਾਸ਼ ਵਿੱਚ ਉਡਾਰੀ ਮਾਰ ਕੇ ਚਲਿਆ ਗਿਆ। ਸਾ ਤਨ ਛੁੱਟੇ ਮੁੱਠੀ ਝੂਠ ਵਿਧਣੀਆਂ, ਮਿਰਤਕੜਾ ਅੰਗਨੜੇ ਬਾਰੇ। ਸਾ ਤਨ ਛੁੱਟੇ ਮੁੱਠੀ ਝੂਠ ਵਿਧਣੀਆਂ, ਇੱਥੇ ਵਿਸਰਾਮ ਹੈ ਮਿਰਤਕੜਾ ਅੰਗਨੜੇ ਬਾਰੇ। ਹਜ਼ੂਰ ਫਰਮਾਉਂਦੇ ਨੇ ਸਾ ਤਨ ਛੁੱਟੀ, ਉਹ ਜੀਵ ਰੂਪ ਇਸਤਰੀ ਛੁੱਟੜ ਹੋ ਗਈ। ਮੁੱਠੀ ਝੂਠ, ਜਿਸ ਨੂੰ ਝੂਠ ਨੇ ਲੁੱਟਿਆ ਹੋਇਆ ਸੀ, ਵਿਧਣੀਆਂ ਉਹ ਨਿਖਸਮੀ ਹੋ ਗਈ। ਧਣੀ ਮਾਲਕ ਨੂੰ ਕਹਿੰਦੇ ਨੇ ਵਿਧਣੀਆਂ, ਵੀ ਉਹ ਧਣੀ ਮਾਲਕ ਤੋਂ ਬਿਨਾਂ ਨਿਖਸਮੀ ਹੋ ਗਈ। ਮਿਰਤਕੜਾ ਅੰਗਨੜੇ ਬਾਰੇ, ਤੇ ਜਿਹੜਾ ਮੁਰਦਾ ਸਰੀਰ ਸੀ, ਅੰਗਨੜੇ ਬਾਰੇ, ਉਹ ਘਰ ਦੇ ਅੰਗਨੜੇ ਵਿਹੜੇ ਦੇ ਵਿੱਚ ਤੇ ਬਾਰੇ ਦਰਵਾਜ਼ੇ ਦੇ ਅੰਦਰ ਪਿਆ ਰਹਿ ਗਿਆ। ਭਾਵ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਜੇ ਉਹ ਘਰ ਦੇ ਵਿੱਚ ਹੁੰਦਾ ਸੀ ਤਾਂ ਉਸਨੂੰ ਵਿਹੜੇ ਦੇ ਵਿੱਚ ਲੈ ਆਉਂਦਾ ਜਾਂਦਾ ਸੀ। ਉਹਦਾ ਕਾਰਨ ਇਹ ਸੀ ਵੀ ਜਿਹੜੇ ਕੋਈ ਰਿਸ਼ਤੇਦਾਰ ਆਉਣ ਜਾਣ ਵਾਲੇ ਸਨ, ਬਈ ਖੁੱਲ੍ਹੇ ਥਾਂ ਵਿਹੜੇ ਦੇ ਵਿੱਚ ਉਹ ਬਹੁਤੇ ਆਸਾਨੀ ਨਾਲ ਬੈਠ ਸਕਦੇ ਸਨ ਕੋਲੇ, ਤੇ ਕਮਰਿਆਂ ਦੇ ਵਿੱਚ ਮੁਰਦਿਆਂ ਨੂੰ ਰੱਖਣ ਦਾ ਰਿਵਾਜ਼ ਘੱਟ ਹੀ ਪਹਿਲਾਂ ਤੋਂ ਚੱਲਿਆ ਆਉਂਦਾ ਹੈ। ਲੋ ਹਜ਼ੂਰ ਕਹਿੰਦੇ ਨੇ ਜਦੋਂ ਇਹ ਹੰਸ ਉਡਾਰੀ ਮਾਰ ਗਿਆ, ਫਿਰ ਇਹ ਜੀਵ ਰੂਪ ਇਸਤਰੀ ਛੁੱਟੜ ਹੋ ਗਈ, ਜਿਸ ਨੂੰ ਝੂਠ ਨੇ ਲੁੱਟਿਆ ਹੋਇਆ ਸੀ। ਵਿਧਣੀਆਂ ਦਾ ਅਰਥ, ਇਹ ਬੜੀ ਦੁਖੀ ਹੋ ਗਈ, ਇਹਦਾ ਕਾਲਜਾ ਵਿੰਨਿਆ ਗਿਆ। ਇਹ ਵੀ ਦੂਜਾ ਅਰਥ ਮਹਾਂਪੁਰ ਕਰਦੇ ਸਨ ਵਿਧਣੀਆਂ, ਵੀ ਕਹਿੰਦੇ ਇਹਦਾ ਕਾਲਜਾ ਵਿੰਨਿਆ ਗਿਆ, ਬੜੀ ਦੁਖੀ ਹੋਈ। ਮਿਰਤਕੜਾ ਅੰਗਨੜੇ ਬਾਰੇ, ਇਹ ਜਿਹੜਾ ਮੁਰਦਾ ਸਰੀਰ ਸੀ, ਅੰਗਨੜੇ ਦਾ ਅਰਥ ਹੈ ਵੀ ਘਰ ਦੇ ਵਿਹੜੇ ਦੇ ਵਿੱਚ ਤੇ ਬਾਰੇ ਦਰਵਾਜ਼ੇ ਦੇ ਅੰਦਰ ਪਿਆ ਸਾਰੇ ਵੇਖਦੇ ਹਨ। ਸੁਰਤ ਮੋਈ ਮਰ ਮਾਈਏ ਮਹਿਲ ਰੁੰਨੀ ਦਰਬਾਰੇ। ਲੋ, ਜਿਸ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਹੈ ਮਹਿਲ ਰੁੰਨੀ ਦਰਬਾਰੇ, ਉਹ ਮਹਿਲ ਇਸਤਰੀ ਉਹ ਘਰ ਦੇ ਬਾਰੇ, ਘਰ ਦੇ ਦਰਵਾਜ਼ੇ ਵਿੱਚ ਬੈਠ ਕੇ ਰੋਣ ਲੱਗ ਪਈ। ਕਿਉਂਕਿ ਜਦੋਂ ਕਿਸੇ ਬੀਬੀ ਨੂੰ ਪਤਾ ਲੱਗਦਾ ਹੈ ਵੀ ਮੇਰਾ ਪਤੀ ਚੜ੍ਹਾਈ ਕਰ ਗਿਆ ਹੈ, ਉਹ ਬਸ ਘਰ ਦੇ ਦਰਵਾਜ਼ੇ ਦੇ ਵਿੱਚ ਹੀ ਰੋਣਾ ਸ਼ੁਰੂ ਕਰ ਦਿੰਦੀ ਹੈ। ਮਹਿਲ ਰੁੰਨੀ ਦਰ ਬਾਰੇ, ਵੀ ਘਰ ਦੇ ਦਰਵਾਜ਼ੇ ਦੇ ਅੰਦਰ ਹੀ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਸੁਰਤ ਮੋਈ ਮਰਮਾਈਏ, ਤੇ ਨਾਲ ਉਹ ਇਉਂ ਕਹਿੰਦੀ ਹੈ, ਹੇ ਮਾਂ, ਬਈ ਮੇਰੇ ਪਤੀ ਦੇ ਮਰਨ ਤੋਂ ਮੇਰੀ ਤਾਂ ਸੁਰਤ ਹੀ ਮਰ ਗਈ, ਮੇਰੀ ਤਾਂ ਹੋਸ਼ ਵੀ ਮਰ ਗਈ, ਮੇਰੀ ਅਕਲ ਵੀ ਟਿਕਾਣੇ ਨਹੀਂ ਰਹੀ। ਕਿਉਂਕਿ ਕਈ ਵਾਰੀ ਜਦੋਂ ਕੋਈ ਅਜਿਹਾ ਸਦਮਾ ਹੁੰਦਾ ਹੈ ਤੇ ਆਦਮੀ ਆਪਣੀ ਸੁਰਤ ਸੁੱਧ ਬੁੱਧ ਵੀ ਗਵਾ ਲੈਂਦੇ, ਖਾਸ ਕਰਕੇ ਮਾਈਆਂ ਬੀਬੀਆਂ ਬੇਹੋਸ਼ ਵੀ ਹੋ ਜਾਂਦੀਆਂ ਸਦਮੇ ਦੇ ਵਿੱਚ। ਸੁਰਤ ਮੋਈ ਮਰਮਾਈਏ ਮਹਿਲ ਰੁਨੀ ਦਰਬਾਰੇ। ਲੋ ਹਜ਼ੂਰ ਕਹਿੰਦੇ ਨੇ ਇਹ ਮਹਿਲ ਜੀਵ ਰੂਪ ਪਿਸਤਰੀ ਦਰਬਾਰੇ ਦਾ ਅਰਥ ਵੀ ਦਰਵਾਜ਼ੇ ਦੀ ਦਲੀਜ ਤੇ ਬੈਠ ਕੇ ਰੋਣ ਲੱਗ ਪਈ ਤੇ ਨਾਲ ਇਉਂ ਕੀਰਨੇ ਪਾਉਂਦੀ ਹੈ ਵੀ ਹੇ ਮਾਂ ਵੀ ਇਹਦੇ ਮਰਨ ਤੋਂ ਮੇਰੀ ਤਾਂ ਹੋਸ਼ ਮਰ ਗਈ, ਮੇਰੀ ਅਕਲ ਵੀ ਮਰ ਗਈ, ਮੇਰੀ ਸੁੱਧ ਬੁੱਧ ਟਿਕਾਣੀ ਨਹੀਂ ਰਹੀ। ਰੋਵੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ। ਤੇ ਜਿਹੜੀ ਗੁਰਮੁਖ ਬੀਬੀ ਹੈ ਉਹ ਫਿਰ ਇਹ ਗੱਲ ਆਖਦੀ ਆਪਣੀਆਂ ਸਖੀਆਂ ਸਹੇਲੀਆਂ ਨੂੰ, ਰੋਵੋ ਕੰਤ ਮਹੇਲੀ ਹੋ, ਮਹੇਲੀ ਦਾ ਅਰਥ ਹੈ ਇਸਤਰੀਆਂ, ਐ ਮਹੇਲੀਓ ਐ ਇਸਤਰੀਓ ਐ ਸਖੀਓ ਸਹੇਲੀਓ, ਰੋਵੋ ਕੰਤ ਮਹੇਲੀਓ, ਤੁਸੀਂ ਉਸ ਪਤੀ ਪਰਮੇਸ਼ਰ ਦੀਆਂ ਸਾਰੀਆਂ ਇਸਤਰੀਆਂ ਹੋ, ਸੱਚੇ ਕੇ ਗੁਣ ਸਾਰੇ, ਤੁਸੀਂ ਉਹ ਸੱਚੇ ਪਰਮਾਤਮਾ ਦੇ ਗੁਣਾਂ ਨੂੰ ਸੰਭਾਲ ਕੇ ਰੋਵੋ। ਇਹਦਾ ਮਤਲਬ ਇਹ ਹੈ ਜਦੋਂ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਗੁਰਮੁਖ ਬੀਬੀ ਇਹ ਕਹਿੰਦੀ ਹੈ ਵੀ ਅਸਲੀ ਪਤੀ ਤੇ ਤੇਰਾ ਅਕਾਲ ਪੁਰਖ ਹੈ, ਇਸ ਲਈ ਤੂੰ ਉਸ ਪਤੀ ਪਰਮੇਸ਼ਰ ਦੀ ਇਸਤਰੀ ਆ, ਉਹ ਸੱਚੇ ਮਾਲਕ ਦੇ ਗੁਣਾਂ ਨੂੰ ਸੰਭਾਲ ਕੇ ਰੋ। ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ। ਲੋ ਹਜ਼ੂਰ ਕਹਿੰਦੇ ਨੇ ਵੀ ਜਾਨੀ ਦਾ ਅਰਥ ਜੀਵ, ਜਦੋਂ ਇਹ ਸਰੀਰ ਵਿੱਚੋਂ ਪੌਰ ਉਡਾਰੀ ਮਰ ਜਾਂਦਾ ਹੈ, ਜਲ ਮਲ ਜਾਨੀ ਨਾ ਵਾਲਿਆ ਤੇ ਫਿਰ ਇਸ ਜਾਨੀ ਜੀਵ ਦੇ ਸਰੀਰ ਨੂੰ ਪਾਣੀ ਦੇ ਨਾਲ ਮਲ ਮਲ ਕੇ ਨੁਆਇਆ, ਕਿਉਂਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਦਾ ਇਸ਼ਨਾਨ ਵੀ ਜ਼ਰੂਰ ਕਰਵਾਇਆ ਜਾਂਦਾ ਹੈ, ਕਿਉਂਕਿ ਸਤਿਗੁਰੂ ਦਾ ਬਾਣੀ ਵਿੱਚ ਵੀ ਫਰਮਾਨ ਹੈ ਮੋਇਆ ਜੀਵਨਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ। ਮੁਰਦੇ ਦਾ ਸਰੀਰ ਅਪਵਿੱਤਰ ਮੰਨਿਆ ਜਾਂਦਾ ਹੈ ਪਰ ਉਹਨੂੰ ਇਸ਼ਨਾਨ ਕਰਵਾ ਕੇ ਫਿਰ ਸੰਸਕਾਰ ਕੀਤਾ ਜਾਂਦਾ ਹੈ, ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਜਲ ਮਲ ਜਾਨੀ ਨਾ ਵਾਲਿਆ। ਜਾਨੀ ਦਾ ਅਰਥ ਵੀ ਇਸ ਜੀਵ ਦੇ ਸਰੀਰ ਨੂੰ ਪਾਣੀ ਦੇ ਨਾਲ ਮਲ ਮਲ ਕੇ ਨੁਆਇਆ, ਕਈ ਦਹੀਂ ਮਲ ਮਲ ਕੇ, ਕੋਈ ਸਾਬਣ ਸ਼ੈਂਪੂ ਮਲ ਮਲ ਕੇ ਨੁਆਉਂਦੇ ਹਨ। ਕੱਪੜ ਪੱਟ ਅੰਬਾਰੇ, ਫਿਰ ਰੇਸ਼ਮੀ ਦੁਸ਼ਾਲਿਆਂ ਦੇ ਵਿੱਚ ਤੇ ਸੂਤੀ ਕੱਪੜਿਆਂ ਦੇ ਵਿੱਚ ਉਸ ਨੂੰ ਲਪੇਟ ਦਿੱਤਾ। ਕੱਪੜ ਪੱਟ ਅੰਬਾਰੇ, ਅੰਬਾਰ ਕਹਿੰਦੇ ਨੇ ਵੀ ਬਹੁਤੇ ਢੇਰਾਂ ਦੇ ਢੇਰ, ਭਾਵ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਫਿਰ ਉਹਦੇ ਰਿਸ਼ਤੇਦਾਰ, ਕੋਈ ਮਾਤਾ ਪਿਤਾ ਹੋਰ ਸੰਬੰਧੀ ਵੀ ਉਹ ਲਿਆ ਲਿਆ ਕੇ ਉੱਤੇ ਕੱਪੜੇ ਦੁਸ਼ਾਲੇ ਪਾਈ ਜਾਂਦੇ ਨੇ। ਕੱਪੜ ਪੱਟ ਅੰਬਾਰੇ ਜਿਹੜੇ ਰੇਸ਼ਮੀ ਤੇ ਸੂਤੀ ਕੱਪੜੇ ਨੇ ਔਰ ਉਹਨਾਂ ਦੇ ਅੰਬਾਰਾਂ ਦੇ ਵਿੱਚ ਉਸ ਨੂੰ ਲਪੇਟਿਆ ਗਿਆ। ਵਾਜੇ ਵੱਜੇ ਸੱਚੀ ਬਾਣੀਆਂ ਪੰਚ ਮੋਏ ਮਨ ਮਾਰੇ। ਫਿਰ ਸੱਚੀ ਬਾਣੀ ਦੇ ਵਾਜੇ ਵੱਜਣ ਲੱਗ ਪਏ, ਭਾਵ ਜਦੋਂ ਸਰੀਰ ਨੂੰ ਨਵਾ ਧੁਆ ਕੇ ਤੇ ਉਸਨੂੰ ਸੀਢੀ ਉੱਤੇ ਪਾ ਲਿਆ ਤੇ ਜਦੋਂ ਉਸਨੂੰ ਚੱਕ ਕੇ ਸ਼ਮਸ਼ਾਨ ਭੂਮੀ ਵੱਲ ਜਾਣ ਲੱਗੇ ਤੇ ਫਿਰ ਸੱਚੀ ਬਾਣੀ ਦੇ ਵਾਜੇ ਵੱਜ ਪਏ। ਉਹ ਸੱਚੀ ਬਾਣੀ ਦੇ ਵਾਜੇ ਕਿਹੜੇ ਸਨ? ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੇ ਕੋਏ ਨਾ ਬੰਧੈ ਤੀਰ। ਇਉਂ ਰਾਗੀ ਸਿੰਘ ਇਹ ਸੱਚੀ ਬਾਣੀ ਦੇ ਸ਼ਬਦ ਪੜ੍ਹਨ ਲੱਗ ਪਏ, ਵਾਜੇ ਵੱਜੇ ਸੱਚੀ ਬਾਣੀ ਆ, ਜਾਂ ਐਸੇ ਹੋਰ ਵੈਰਾਗਮਈ ਬੇਅੰਤ ਸ਼ਬਦ ਹਨ ਗੁਰਬਾਣੀ ਦੇ ਵਿੱਚ, ਅਥਵਾ ਵਾਜੇ ਵੱਜੇ ਸੱਚੀ ਬਾਣੀ ਆ। ਉਹ ਸੱਚੀ ਬਾਣੀ ਕੀ ਹੈ? ਰਾਮ ਨਾਮ ਸਤ ਹੈ। ਇਹ ਸੱਚੀ ਬਾਣੀ ਦੇ ਵਾਜੇ ਵੱਜਣ ਲੱਗ ਪਏ, ਪੰਚ ਮੋਏ ਮਨ ਮਾਰੇ, ਤੇ ਜਦੋਂ ਅਗਨ ਪੇਟ ਕਰਨ ਲੱਗੇ ਤੇ ਜਿਹੜੇ ਪੰਜ ਖਾਸ ਰਿਸ਼ਤੇਦਾਰ ਹੁੰਦੇ ਨੇ ਔਰ ਉਹਨਾਂ ਦੇ ਬਾਰੇ ਇਹ ਲਿਖਿਆ ਹੈ, ਮਾਤਾ ਪਿਤਾ, ਭੈਣ ਭਰਾ, ਪਤਨੀ ਤੇ ਧੀਆਂ ਪੁੱਤਰ, ਇਹ ਜਿਹੜੇ ਪੰਜ ਨਜ਼ਦੀਕੀ ਹੁੰਦੇ ਨੇ ਔਰ ਇਹ ਆਪਣੇ ਮਨ ਨੂੰ ਮਾਰ ਕੇ ਰੋਣ ਲੱਗ ਪਏ ਬਈ ਅਸੀਂ ਤਾਂ ਮਾਰੇ ਗਏ, ਅਸੀਂ ਲੁੱਟੇ ਗਏ। ਅਕਸਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤਾਂ ਉਹਦੇ ਖਾਸ ਨਜ਼ਦੀਕੀ ਰਿਸ਼ਤੇਦਾਰ ਉਹ ਪੰਜ ਆਪਣੇ ਮਨ ਨੂੰ ਮਾਰ ਕੇ ਤੇ ਫਿਰ ਉਹ ਰੋਣਾ ਸ਼ੁਰੂ ਕਰ ਦਿੰਦੇ ਨੇ ਵੀ ਅਸੀਂ ਲੁੱਟੇ ਗਏ, ਅਸੀਂ ਮਾਰੇ ਗਏ। ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰੈਗ ਜੀਵਨ ਸੰਸਾਰੇ। ਲੋ ਮਾਤਾ ਪਿਤਾ ਤੇ ਪਤਨੀ ਇਹ ਕਹਿੰਦੇ ਨੇ ਵੀ ਜਾਨੀ ਇਸ ਪਿਆਰੇ ਦੇ ਵਿਛੜਨ ਕਰਕੇ ਮੇਰਾ ਤੇ ਮਰਨਾ ਹੀ ਹੋ ਗਿਆ, ਭਾਵ ਉਹ ਨਹੀਂ ਮਰਿਆ ਸਾਨੂੰ ਵੀ ਜਿਉਂਦਿਆਂ ਨੂੰ ਮਾਰ ਗਿਆ। ਇਹ ਗੱਲ ਆਖਦੇ ਨੇ ਲੋਕੀ, ਜਾਨੀ ਵਿਛੁੰਨੜੇ ਮੇਰਾ ਮਰਨ ਪਿਆ, ਉਸ ਜਾਨੀ ਪਿਆਰੇ ਦੇ ਵਿਛੜਨ ਕਰਕੇ ਮੇਰਾ ਵੀ ਮਰਨਾ ਹੋ ਗਿਆ, ਉਹ ਮਰਿਆ ਨਹੀਂ ਸਾਨੂੰ ਜਿਉਂਦਿਆਂ ਨੂੰ ਮਾਰ ਗਿਆ। ਤ੍ਰਿਗ ਜੀਵਨ ਸੰਸਾਰੇ ਹੁਣ ਉਸ ਦੇ ਵਿਛੋੜੇ ਦੇ ਵਿੱਚ ਸੰਸਾਰ ਵਿੱਚ ਰਹਿੰਦੇ ਸਾਡੇ ਜੀਵਨ ਨੂੰ ਤਰਕਾਰ ਹੈ। ਹੁਣ ਸਾਡਾ ਜੀਵਨ ਉਸ ਤੋਂ ਬਿਨਾਂ ਕਿਸੇ ਲੇਖੇ ਵਿੱਚ ਨਹੀਂ ਹੈ। ਜੀਵਤ ਮਰੈ ਸੋ ਜਾਣੀਐ, ਪਿਰ ਸਚੜੈ ਹੇਤ ਪਿਆਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਸਾਰਾ ਸੀਨ ਖਿੱਚ ਰਹੇ ਨੇ, ਕਿਉਂਕਿ ਅਲਾਣੀਆਂ ਬਾਣੀ ਹੈ, ਇਹਦੇ ਵਿੱਚ ਵੈਰਾਗਮਈ ਉਪਦੇਸ਼ ਨੇ। ਜੀਵਤ ਮਰੈ ਸੋ ਜਾਣੀਐ, ਪਿਰ ਸਚੜੈ ਹੇਤ ਪਿਆਰੇ, ਵੀ ਜਿਹੜੇ ਉਸ ਪਿਰ ਪਤੀ ਪਰਮੇਸ਼ਰ ਦੇ ਸੱਚੇ ਪਿਆਰ ਪ੍ਰੇਮ ਦੇ ਵਿੱਚ ਜੀਵਤ ਭਾਵ ਤੋਂ ਮਰ ਜਾਂਦਾ ਹੈ, ਸੋ ਜਾਣੀਐ ਬਈ ਉਹ ਅਸਲੀ ਦਰਗਾਹ ਦੇ ਵਿੱਚ ਪ੍ਰਵਾਨ ਹੋਇਆ ਜਾਣੀਦਾ ਹੈ, ਭਾਵ ਉਹ ਸੱਚਾ ਪਤੀ ਹੈ ਅਕਾਲ ਪੁਰਖ, ਜਿਹੜਾ ਉਹ ਸੱਚੇ ਪਤੀ ਦੇ ਸੱਚੇ ਪਿਆਰ ਪ੍ਰੇਮ ਦੇ ਵਿੱਚ ਜੀਵਤ ਮਰੈ ਜੀਵਤ ਭਾਵ ਤੋਂ ਮਰ ਜਾਂਦਾ, ਜਿਉਂਦੇ ਜੀ ਸੰਸਾਰ ਦਾ ਪਰਿਵਾਰ ਦਾ ਸਰੀਰ ਦਾ ਮੋਗ ਤਿਆਗ ਦਿੰਦਾ। ਇਹ ਜੀਵਤ ਭਾਵ ਤੋਂ ਮਰਨ ਦੀ ਨਿਸ਼ਾਨੀ ਹੈ, ਬਈ ਉਹ ਅਸਲੀ ਦਰਗਾਹ ਦੇ ਵਿੱਚ ਪ੍ਰਵਾਨ ਜਾਣਿਆ ਜਾਂਦਾ ਹੈ।